ਆਵਕ ਤੋ ਅਸਾਧ ਅਗਮ ਤੀਰ ਨਹਿ ਲੰਘਨ ਪਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਣ ਉਨਰਣ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ
ਦਿਲਸੇ ਪਾਪ ਘਨੇਰੇ ਪਸ਼ੂ ਪ੍ਰੇਤ ਮੁਗਧ ਕਾ ਉਤਾਰੇ ਵਾਹਨ ਪਾਤ ਪੁਕਾਰੇ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੇ ਜੋ ਪੱਥਰ ਹਨ ਉਹਨਾਂ ਨੂੰ ਵੀ ਤਾਰਨ ਵਾਲੀ ਹੈ ਗੁਰੂ ਕੀ ਬਾਣੀ ਹੈ ਪ੍ਰੇਤਾਂ ਨੂੰ ਵੀ ਤਾਰਨ ਵਾਲੀ ਹੈ ਸੋ ਮਨੁੱਖਾਂ ਨੂੰ ਵੀ ਤਾਰਨ ਵਾਲੀ ਹੈ ਫਿਰ ਸ਼ਬੂਤਿਆਂ ਨੂੰ ਵੀ ਤਾਰਨ ਵਾਲੀ ਹੈ ਵੱਡੇ ਮੂਰਖਾਂ ਨੂੰ ਵੀ ਨਿਹਾਲ ਕਰਨ ਵਾਲੀ ਗੁਰੂ ਕੀ ਬਾਣੀ ਹੈ ਜਿਸ ਜਿਸ ਨੇ ਇਸ ਬਾਣੀ ਨੂੰ ਅੰਮ੍ਰਿਤ ਨੂੰ ਪੀਤਾ ਉਹਨਾਂ ਦੀ ਕਲਿਆਣ ਹੋਈ ਹੈ ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਵੈਰਾਗਮਈ ਪ੍ਰਕਰਨ ਪਿਛਲੇ ਸਲੋਕ ਦੇ ਵਿੱਚ ਜਿਸ ਗੁਰਦੁਆਰੇ ਸਾਹਿਬ ਵਿੱਚ ਹੁਣ ਆਏ ਹਾਂ ਗੁਰੂ ਤੇਗ ਬਹਾਦਰ ਨਗਰ ਵਿਸ਼ੇਸ਼ ਦਰਬਾਰ ਦੇ ਵਿੱਚ ਉੱਥੇ ਫਰਮਾਇਆ ਕਿ ਇਹ ਸੰਸਾਰ ਇੱਕ ਉਜਾੜ ਹੈ ਸੋ ਇਸ ਦੇ ਵਿੱਚ ਜਿਹੜੇ ਸੰਬੰਧੀ ਹਨ ਸਾਰੇ ਲਾਲਚੀ ਸੰਬੰਧੀ ਲੋਭੀ ਉਹ ਕੁੱਤਿਆਂ ਵਰਗੇ ਹਨ ਜਿਹੜੇ ਦਗਾ ਧੋਖਾ ਦੇਣ ਵਾਲੇ ਹਨ ਉਹ ਗਿੱਦੜਾਂ ਵਰਗੇ ਹਨ ਜਿਹੜੇ ਕਾਮੀ ਹਨ ਉਹ ਖੋਤਿਆਂ ਵਰਗੇ ਹਨ ਮਨ ਹੀ ਔਖਾ ਥਾਂ ਹੈ ਜਿਸ ਨੂੰ ਜਿੱਤਣਾ ਬੜਾ ਮੁਸ਼ਕਲ ਹੈ ਮੋਹ ਮਮਤਾ ਦੀ ਸ਼ਰਾਬ ਪੀ ਕੇ ਆਦਮੀ ਨੂੰ ਉਸ਼ਾ ਹੋ ਰਹੇ ਨੇ ਵੱਡੇ ਨਾ ਜਿੱਤੇ ਜਾਣ ਵਾਲੇ ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ ਮੋਹ ਦੇ ਵਿੱਚ ਪੈ ਕੇ ਜਾਂ ਕਿਸੇ ਨਾਲ ਹਿੱਤ ਕਰਨਾ ਰਾਗ ਮੋਹ ਦੇ ਵਿੱਚ ਫਸ ਜਾਣਾ ਸਕੇਮ ਮੂਰਛਾ ਦਾ ਕਾਰਨ ਹੈ ਡਰ ਸੱਤ ਪ੍ਰਕਾਰ ਦਾ ਔਰ ਭਰਮ ਕਰਕੇ ਦਿਸ਼ਾ ਪਤ ਹੁੰਦਾ ਹੈ ਹੰਕਾਰ ਦੀ ਠਾਈ ਹੈ ਜਿਹੜੀ ਗੱਲ ਪੈਣ ਲੱਗਿਆ ਬੜੀ ਤੇਜ਼ ਹੈ ਪਰ ਇਹ ਟੁੱਟਦੀ ਨਹੀਂ ਫਿਰ ਤ੍ਰਿਸ਼ਨਾ ਈਰਖਾ ਵਿਕਾਸ ਪਾਪਾਂ ਦੀ ਅੱਗ ਹੈ ਬੜੀ ਭਾਰੀ ਪਦਾਰਥਾਂ ਨੂੰ ਵੀ ਜਲ ਹੈ ਨਾ ਜਿੱਤੇ ਜਾਣ ਵਾਲਾ ਘੋਰ ਭਿਆਨਕ ਕਿਨਾਰੇ ਤੇ ਪ੍ਰਾਪਤ ਹੋਣਾ ਇਸ ਨੂੰ ਲੰਘਣਾ ਬੜਾ ਹੀ ਔਖਾ ਹੈ ਮੁਕਤੀ ਰੂਪੀ ਕਿਨਾਰੇ ਤੇ ਪਹੁੰਚਣਾ ਬੜਾ ਔਖਾ ਹੈ ਜੇ ਗੁਰੂ ਕੀ ਸਾਧ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਦਾ ਭਜਨ ਕੀਤਾ ਜਾਵੇ ਵਾਹਿਗੁਰੂ ਦੇ ਚਰਨਾਂ ਦੀ ਸ਼ਰਨ ਲਈ ਜਾਵੇ ਵਾਹਿਗੁਰੂ ਹੋਵੇ ਕਿਰਪਾਲੂ ਤਾਂ ਇਸ ਤੋਂ ਉਧਾਰ ਹੋ ਸਕਦਾ ਹੈ ਹੋਰ ਕੋਈ ਵਾਹ ਨਹੀਂ ਚੱਲਦੀ ਸੋ ਹਜ਼ੂਰ ਸੱਚੇ ਪਾਤਸ਼ਾਹ ਜੀ ਇਹ ਵਾਰਾਜਮਈ ਪ੍ਰਕਰਣ ਫਰਮਾਉਂਦੇ ਹਨ ਸੋ ਅੱਗੇ ਆਪ ਬਖਸ਼ਿਸ਼ ਕਰ ਰਹੇ ਹਨ
ਗੁਰੂ ਜੀ ਕਿਰਪਾ
ਪਿਰਸਵੀ ਦੀ ਬਿੰਦ ਰੱਖਿਆ ਕਰਨ ਵਾਲਾ ਜਿਹੜਾ ਪਰਮੇਸ਼ਰ ਹੈ ਉਹ ਪਿਰਸਵੀ ਦੀ ਪਾਲਣਾ ਕਰਨ ਵਾਲਾ ਜਿਹੜਾ ਵਾਹਿਗੁਰੂ ਹੈ ਉਹ ਜਦੋਂ ਕਿਰਪਾ ਕਰਦਾ ਹੈ ਆਪਣੇ ਪਿਆਰਿਆਂ ਤੇ ਤਾਂ ਸਾਰੇ ਪ੍ਰਕਾਰ ਦਾ ਰੋਗ ਖੰਡ ਦਿੰਦਾ ਨਾਸ ਕਰ ਦਿੰਦਾ ਹੈ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਔਖ ਰੋਖ ਦੇਵ ਹੈ ਕੱਟ ਹੈ ਜਮ ਕੀ ਫੰਦਾ ਸਭ ਤੋਂ ਵੱਡਾ ਰੋਗ ਹਉਮੈ ਦਾ ਹੈ ਹਉਮੈ ਰੋਗ ਮਾਨਵ ਕਉ ਦੀਨਾ ਸੋ ਇਸ ਹਉਮੈ ਦਾ ਰੋਗ ਕਰਕੇ ਆਉਣ ਜਾਣ ਸਭ ਸੋਗ ਹਰਖ ਇਸੇ ਕਰਕੇ ਨੇ ਇਸ ਵਾਸਤੇ ਇਹ ਜਿਹੜਾ ਵੱਡਾ ਰੋਗ ਹੈ ਪਰਮੇਸ਼ਰ ਦੇ ਨਾਮ ਦੀ ਦਾਤ ਬਖਸ਼ ਕੇ ਹਜ਼ੂਰ ਸੱਚੇ ਪਾਤਸ਼ਾਹ ਨਾਸ ਕਰ ਦਿੰਦੇ ਹਨ ਸਾਰੇ ਰੋਗ ਗੁਰੂ ਕੇ ਪਿਆਰਿਆਂ ਦੇ ਸਰੀਰਕ ਰੋਗ ਸੋ ਇਸੇ ਤਰ੍ਹਾਂ ਕਈਆਂ ਦੇ ਜਵਾਨ ਨੂੰ ਰੋਗ ਹੁੰਦਾ ਕੌੜਾ ਬੋਲਣਾ ਫਿੱਕਾ ਬੋਲਣਾ ਸੋ ਇਸੇ ਤਰ੍ਹਾਂ ਈਰਖਾ ਦਾ ਵਾਕ ਕਹਿਣਾ ਕਿਸੇ ਨੂੰ ਕਹਿ ਕੇ ਮਰਵਾ ਦੇਣਾ ਸੋ ਚੁਗਲੀ ਕਰਨੀ ਨਿੰਦਾ ਕਰਨੀ ਸੋ ਐਸੀ ਗੱਲ ਕਹਿਣੀ ਜਿਸ ਕਰਕੇ ਆਪਸ ਮੈਂ ਫੁੱਟ ਪੈ ਜਾਵੇ ਦਵਾਇਕ ਨਾਲ ਫਿੱਕਾ ਬੋਲਿਆ ਤਨ ਮਨ ਫਿੱਕਾ ਹੋ ਫਿੱਕੋ ਫਿੱਕਾ ਸਦੀਆਂ ਫਿੱਕੇ ਫਿੱਕੀ ਸੋਏ ਫਿੱਕਾ ਦਰਗਾ ਸਦੀਆਂ ਮੋਹ ਥੁੱਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਆ ਪਾਣਾ ਲਹਿਰ ਸਜਾਏ ਇਹ ਜਵਾਨ ਨੂੰ ਰੋਗ ਹਨ ਇਸੇ ਤਰ੍ਹਾਂ ਮਨ ਨੂੰ ਰੋਗ ਚੰਬੜੇ ਹੋਏ ਨੇ ਈਰਖਾ ਕਰਨੀ ਕਿਸੇ ਨਾਲ ਦਵੈਤ ਕਰਨੀ ਕਿਸੇ ਨਾਲ ਦੁਬਧਾ ਪੁਣਾ ਵਿਚਿੱਤਾ ਪੁਣਾ ਸੋ ਇਸੇ ਤਰ੍ਹਾਂ ਮਾੜੇ ਸੰਕਲਪ ਮਨ ਚਿਤਮਣੀ ਦੂਸਰੇ ਦਾ ਪ੍ਰਤਾਪ ਘਟੇ ਮੇਰਾ ਵਧੇ ਸੋ ਇਹ ਜਿਹੜਾ ਸੁਭਾਅ ਹੈ ਸਰੀਰ ਮਨ ਬਾਣੀ ਸਰੀਰ ਨੂੰ ਇਹ ਜਿਹੜੇ ਰੋਗ ਹਨ ਆਦਿ ਵਿਆਧੀ ਉਪਾਧੀ ਆਦਿਕ ਰੋਗ ਇਹ ਸਭ ਨੂੰ ਜੇ ਕਿਰਪਾ ਕਰਨ ਨਾਮ ਦੀ ਦਵਾਈ ਕਿਰਪਾ ਕਰਕੇ ਦੇਣ ਸਾਰੇ ਰੋਗ ਖੰਡੇ ਜਾਂਦੇ ਹਨ ਨਿਰਤ ਹੋ ਜਾਂਦੇ ਹਨ ਜਿਹੜੇ ਗੁਰੂ ਕੀ ਸਾਧ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਦੇ ਗੁਣਾਂ ਦਾ ਆਰੰਭ ਉਚਾਰਨ ਕਰਦੇ ਹਨ, ਵਾਹਿਗੁਰੂ ਦੇ ਗੁਣਾਂ ਨੂੰ ਉਚਾਰਦੇ ਹਨ, ਸਾਧ ਸੰਗਤ ਵਿੱਚ ਮਿਲ ਕਰਕੇ
ਪੂਰਨ ਪਰਮੇਸ਼ਰ
ਤੇ ਨਾਲ ਜਿਹੜੇ ਪੂਰਨ ਪਰਮੇਸ਼ਰ ਦੀ ਸ਼ਰਨ ਤੱਕਦੇ ਨੇ, ਕਿਸੇ ਅਧੂਰੇ ਦੀ ਸ਼ਰਨ ਨਹੀਂ, ਹੋਰ ਕਿਸੇ ਕਬਰ ਮਾੜੀ ਮੱਤ ਦੀ ਸ਼ਰਨ ਨਹੀਂ, ਪੂਰਨ ਪਰਮੇਸ਼ਰ ਸਰਬ ਕਲਾ ਸਮਰੱਥ ਜਿਹੜਾ ਸਭ ਥਾਵਾਂ ਤੇ ਜਾ ਚੁੱਕਾ ਹੈ, ਉਸ ਦੀ ਜਿਹੜੇ ਸ਼ਰਨ ਲੈਂਦੇ ਹਨ, ਸੋ ਸਾਧ ਸੰਗਤ ਵਿੱਚ ਪਰਮੇਸ਼ਰ ਗੁਣਾਂ ਦਾ ਉਚਾਰਨ ਕਰਦੇ ਨੇ, ਉਹਨਾਂ ਤੇ ਹੁੰਦਾ ਹੈ ਪਰਮੇਸ਼ਰ ਕਿਰਪਾਲੂ। ਸੋ ਉਹਨਾਂ ਦੇ ਸਾਰੇ ਰੋਗ ਨਿਵਰਤ ਕਰ ਦਿੰਦਾ ਹੈ, ਲੇਟ ਦਿੰਦਾ ਹੈ। ਆਪ ਤੇ ਸਾਨੂੰ ਵੀ ਸੰਗਤ ਦੀ ਸ਼ਰਨ ਲੈਣੀ ਚਾਹੀਦੀ ਹੈ, ਸਾਨੂੰ ਵੀ ਸਿਮਰਨ ਵਿੱਚ ਜੁੜਨਾ ਚਾਹੀਦਾ ਹੈ, ਸੋ ਸਾਰੇ ਰੋਗ ਸਾਡੇ ਵਿੱਚ ਨਿਵਰਤ ਹੋ ਜਾਣ। ਸਤਿਗੁਰੂ ਜੀ ਕੋਈ ਨੀਤੀ ਦਾ ਬਚਨ ਵੀ ਆਪ ਦੱਸੋ ਤਾਂ ਹਜ਼ੂਰ ਨੀਤੀ ਦਾ ਬਚਨ ਇੱਕ ਫਰਮਾਉਂਦੇ ਹਨ ਪੰਜਵੇਂ ਪਾਤਸ਼ਾਹ, ਸਿਆਮਲੰਗ ਕਾਲੇ ਰੰਗ ਵਾਲਾ ਹੋਵੇ, ਮਦਰ ਮਾਲੁਖਿਅੰਗ ਤੇ ਮਦਰੇ ਕੰਨ ਦਾ ਜਿਹੜਾ ਮਨੁੱਖ ਹੋਵੇ, ਉਹਦੇ ਹਿਰਦੇ ਰੂਪੀ ਧਰਤੀ ਦੇ ਵਿੱਚ ਵੈਰ ਹੁੰਦਾ ਹੈ, ਉਹ ਵੈਰ ਨਹੀਂ ਛੱਡਦਾ ਛੇਤੀ ਨਾਲ, ਕਾਲੇ ਰੰਗ ਦਾ ਹੋਵੇ ਤੇ ਮਦਰੇ ਕੱਦ ਦਾ ਹੋਵੇ, ਉਹ ਕਿਸੇ ਨਾਲ ਜੇ ਵੈਰ ਕਰਨ ਲੱਗ ਪਵੇ ਤਾਂ ਛੱਡਦਾ ਨਹੀਂ, ਉਹਦੇ ਹਿਰਦੇ ਰੂਪੀ ਧਰਤੀ ਵਿੱਚ ਹਮੇਸ਼ਾ ਵੈਰ ਹੀ ਵੈਰ ਰਹਿੰਦਾ ਹੈ। ਜੋ ਕਿਸੇ ਅੱਗੇ ਕਦੇ ਝੁਕਦਾ ਵੀ ਹੈ ਨਾ, ਨਿਉਂਦਾ ਵੀ ਹੈ ਕਦੇ, ਤਾਂ ਉਹਦਾ ਨਿਉਣਾ ਉਹਦਾ ਝੁਕਣਾ ਮਿੱਥਿਆ ਹੈ, ਝੂਠਾ ਹੀ ਹੈ। ਸਾਨੂੰ ਕਹਿੰਦੇ ਨੇ ਇਹ ਹਮ ਸੱਜਣੋ ਚੇਤੇ ਰੱਖਿਓ, ਚੇਤਨ ਸਾਵਧਾਨ ਹੋਇਓ ਇਸ ਗੱਲ ਤੋਂ, ਖਿਆਲ ਰੱਖਿਓ ਇਸ ਗੱਲ ਦਾ, ਚੇਤੇ ਰੱਖਿਓ ਸਾਡੀ ਇਸ ਗੱਲ ਨੂੰ, ਔਰ ਸਾਵਧਾਨ ਰਹਿਣਾ ਹੈ। ਇਹ ਨੀਤੀ ਦਾ ਵਾਕ ਕਿਹਾ ਹੈ ਸਹਿਜੂ ਸੱਚੇ ਪਾਤਸ਼ਾਹ, ਇਸਦੇ ਵਿੱਚ ਪਰਮਾਰਥ ਵੀ ਫਰਮਾਉਂਦੇ ਹਨ। ਸੋ ਹਿਰਦਿਆਂ ਨੂੰ ਧੂਮ, ਜਿਨ੍ਹਾਂ ਨੇ ਆਪਣੇ ਹਿਰਦੇ ਨੂੰ ਪਵਿੱਤਰ ਧਰਤੀ ਬਣਾਇਆ ਹੈ, ਸਵਾਰਨਾ ਕੀਤਾ ਹੈ, ਸੋ ਇਸ ਦੇ ਵਿੱਚੋਂ ਰਾਗ ਦੁਆਇਸ ਦੂਰ ਕੀਤੇ ਹਨ, ਪਾਪਾਂ ਰੂਪੀ ਪੋਲੀ ਨਹੀਂ, ਈਰਖਾ ਰੂਪੀ ਇੱਕ ਸਿੱਟ ਨਹੀਂ, ਵਾਸ਼ਨਾ ਰੂਪੀ ਬਰੂ ਨਹੀਂ, ਸੰਕਲਪਾਂ ਦਾ ਘਾਹ ਨਹੀਂ, ਜਿਨ੍ਹਾਂ ਨੇ ਆਪਣੇ ਹਿਰਦੇ ਨੂੰ ਪਵਿੱਤਰ ਧਰਤੀ ਬਣਾਉਣਾ ਕੀਤਾ ਹੈ, ਉਹਨਾਂ ਦਾ ਕੀ ਸੁਭਾਅ ਹੈ? ਮਦਰ, ਉਹ ਮਿੱਠੇ ਬੋਲ ਬੋਲਦੇ ਹਨ, ਮਿੱਠੇ ਵਾਕ ਬੋਲਦੇ ਹਨ, ਉਹ ਕੌੜਾ ਨਹੀਂ ਕਦੇ ਬੋਲਦੇ। ਸਿਆਮਲੰਗ ਤੇ ਜਿਹੜਾ ਮਾਇਆ ਸਮਨ ਹੈ ਪਰਮੇਸ਼ਰ, ਉਹ ਉਹਨਾਂ ਦੇ ਹਿਰਦੇ ਵਿੱਚ ਹਮੇਸ਼ਾ ਵਾਸਤੇ ਵਸਦਾ ਹੈ। ਸਿਆਮਲੰਗ ਮਾਇਆ ਸਬਲ ਪਰਮੇਸ਼ਰ ਉਹਨਾਂ ਦੇ ਹਿਰਦੇ ਵਿੱਚ ਵਸਦਾ ਹੈ, ਉਹ ਮਦਰ ਮਿੱਠੇ ਮਿੱਠੇ ਪਰਮੇਸ਼ਰ ਦੀ ਸਿਫਤ ਵਾਲੇ ਮਹਿਮਾ ਵਾਲੇ ਵਾਕ ਬੋਲਦੇ ਹਨ, ਤੇ ਉਹਨਾਂ ਮਨੁੱਖਾਂ ਦੇ ਹਿਰਦੇ ਰੂਪੀ ਧਰਤੀ ਦੇ ਵਿੱਚ ਵੈਰ ਨਹਿ, ਉਹਨਾਂ ਦੇ ਹਿਰਦੇ ਰੂਪੀ ਧਰਤੀ ਦੇ ਵਿੱਚ ਫਿਰ ਵੈਰ ਭਾਵ ਨਹੀਂ ਰਹਿ ਜਾਂਦਾ, ਉਹ ਕਿਸੇ ਨਾਲ ਵੈਰ ਨਹੀਂ ਕਰਦੇ। ਸੋ ਵੈਰ ਵਿਰੋਧ ਮਿਟੈ ਤਿਹ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ, ਜਿਹੜੇ ਗੁਰਮੁਖ ਕੀਰਤਨ ਸੁਣਦੇ ਨੇ ਉਹਨਾਂ ਦਾ ਪੁਰਾਣਾ ਵੈਰ ਨਵਾਂ ਵਿਰੋਧ ਸਾਰਾ ਹੀ ਉਹਨਾਂ ਦਾ ਮਿਟ ਜਾਂਦਾ ਹੈ, ਹਿਰਦੇ ਰੂਪੀ ਧਰਤੀ ਵਿੱਚ ਵੈਰ ਨਹੀਂ ਉਹ ਰੱਖਦੇ, ਨਿਰਵੈਰ ਹੁੰਦੇ ਹਨ। ਉਹ ਨਿਉਂਦੇ ਨੇ ਗੁਰੂ ਕੇ ਚਰਨਾਂ ਵਿੱਚ, ਉਹ ਨਿਉਂ ਜਾਂਦੇ ਨੇ ਸਾਧ ਸੰਗਤ ਦੇ ਚਰਨਾਂ ਮੂਹਰੇ, ਇਸ ਵਾਸਤੇ ਇਹ ਜਿਹੜਾ ਸੰਸਾਰ ਹੈ ਉਹਨਾਂ ਨੂੰ ਮਿੱਥਿਆ ਪ੍ਰਤੀਤ ਹੋਣ ਲੱਗ ਜਾਂਦਾ ਹੈ, ਕਿ ਸੰਸਾਰ ਸਾਰਾ ਮਿੱਥਿਆ ਹੈ, ਅਣਹੋਇਆ ਹੀ ਚੰਬੜਿਆ ਹੋਇਆ ਹੈ। ਸੋ ਉਹ ਗੁਰੂ ਕੇ ਪਿਆਰੇ ਜਿਹੜੇ ਨੇ ਝੁਕ ਜਾਂਦੇ ਹਨ, ਉਹਨਾਂ ਦਾ ਮਨ ਨੀਵਾਂ ਹੋ ਜਾਂਦਾ, ਨਿਮਰਤਾ ਸਹਿਤ ਰਹਿੰਦੇ ਨੇ, ਸੋ ਉਹਨਾਂ ਦਾ ਇਹ ਸੰਸਾਰ ਜਿਹੜਾ ਹੈ ਉਹਨਾਂ ਨੂੰ ਝੂਠਾ ਅਣਹੋਇਆ ਪ੍ਰਤੀਤ ਹੋਣ ਲੱਗ ਪੈਂਦਾ ਹੈ। ਉਹਨਾਂ ਦਾ ਨਾਮ ਹੈ ਸੰਤ, ਉਹ ਸਵਾਸ ਸਵਾਸ ਜਪਤੀ ਦੇ ਨਾਮ, ਉਹ ਸੱਜਣ, ਉਹ ਬੜੇ ਸਾਡੇ ਪਿਆਰੇ ਸੱਜਣ ਹਨ। ਸੋ ਉਹ ਕੈਸੇ ਨੇ ਚੇਤਨ ਹੈ, ਚੇਤਨ ਦਾ ਰੂਪ ਹੀ ਹੋ ਜਾਂਦੇ ਨੇ, ਵਾਹਿਗੁਰੂ ਦਾ ਸਰੂਪ ਹੀ ਹੋ ਜਾਂਦੇ ਨੇ, ਵਾਹਿਗੁਰੂ ਵਿੱਚ ਤੇ ਉਹਨਾਂ ਦੇ ਫਰਕ ਨਹੀਂ ਕੋਈ ਰਹਿ ਜਾਂਦਾ, ਹਰ ਹਰ ਜਨ ਦੋਈ ਏਕ ਹੈ, ਬੇਬੇ ਵਿਚਾਰ ਕਸ਼ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਦਿਖੈ ਸਮਾਹੇ। ਹੁਣ ਸਾਨੂੰ ਤਾਰ ਕੇ ਉਪਦੇਸ਼ ਦਿੰਦੇ ਹਨ, ਅਚੇਤ ਭੁੱਲਾ ਹੋਇਆ ਮੂੜਾ ਮੂਰਖ ਆਦਮੀ ਜਿਹੜਾ ਹੈ, ਵਿਸ਼ੇ ਵਿਕਾਰਾਂ ਵਿੱਚ ਹੀ ਭੁੱਲਾ ਹੋਇਆ, ਖਾਣ ਪੀਣ ਭੁੱਗਣ ਵਿੱਚ ਹੀ ਭੁੱਲਾ ਹੋਇਆ ਬਖਈ ਪੁਰਖ। ਸੋ ਜੇ ਤੱਕ ਕਿਤੇ ਔਕੜ ਦਿੱਕਤ ਪੈ ਜਾਵੇ ਤਾਂ ਫਿਰ ਤਾਂ ਗੁਰਦੁਆਰੇ ਸਾਹਿਬ ਤੇ ਵੀ ਸਰਦਾ ਹੈ, ਭਾਈ ਸਾਹਿਬ ਤੇ ਵੀ ਸਰਦਾ ਹੈ, ਫਿਰ ਗੁਰੂ ਤੇ ਵੀ ਸਰਦਾ ਹੈ, ਫਿਰ ਡੇਗ ਵੀ ਕਰਾਉਣੀ ਹੈ, ਮੱਥਾ ਵੀ ਟੇਕਣਾ ਹੈ, ਤੇ ਜਦੋਂ ਮਤਲਬ ਲੰਘ ਜਾਵੇ ਤਾਂ ਫਿਰ ਨਹੀਂ ਕਦੇ ਆ ਕੇ ਵੜਨਾ। ਸੋ ਮਤਲਬੀ ਲੋਕ ਉਹ ਬਖਈ ਹੁੰਦੇ ਨੇ, ایک پامبر ہوں نے وہ ہر جس سنے نہ ہر گن کام ہے بات نہیں اسمان گرام ہے وہ پکے ناستک سے بے مک اس تو دوسرے درجے کے جرا ان کو چنگے کو بکھائی پورک نے مطلب دی پریت ہے سو نسکامی نہیں سو تیسرے ہوں نے جگیاسو جنہوں نے چت گیان کی پراپتی کی اچھا ہوں ہے سو چوتھے نے برہم گیانی جڑے تت ویتے ہر موقع سے واحگرو تپ ہیل سو اتنے کہ اچیت نام بھلا ہوا جنہیں بلا دتا واحگرو جس نے انہیں پدارتھ دیتے ہیں سو ایسیا بخشش کی بھلا دتا ہے نہ اچیت پاپ سے ڈر رہے ہزور کہ وہ پلے ہوئے پورکھا پاپ تو ڈر رہے پاپ کری جانا ہے خیال کر کچھ جیتے تینوں جب ماتا گرب کے پٹھا لمکنا سی ادو پرن کیا سی کہ تیرا سواس سواس واحگرو میں نام جپاں گا میں دھرم کی کرت وچ دسوند تیرے نام کا دیواں گا ایک واری میرے پہ کرپا کر مینو یہ ماتا کے گرب تو ایک واری کھ سوتر کر بخشش کر میرے پہ سو گرمکھا کرا اوپر ہر چیتیا کوئی کوئی گرمکھ نے جنہوں نے انہیں کیتے ہوئے اقرار اوپر واحگرو چیتے کیتا ہے سے پائن موکھ دوار وہ مکتی کا دوارا گیان پراپت کر لیں میرے باقی جنہوں نے پڑا دیتا ہے مایا کے اگیان جنہوں نے چمڑ گیا ہے پہلا پیار لگا تھا دوجا مائے باپ کی سدھ مایا جنہوں نے چمڑ گئی ہے یہ مایا جت ہر وسر ہے موہ پجا پاؤ دوجا لایا سبندیاں دھیان پتر کا موہ پیدا ہو گیا دوایا پاؤ لایا پرمیشر پڑا دیتا ہے سو ایسی مایا کے جڑے کھچک لوگ ہیں وہ اچیت کھلے ہوئے موڑے جڑے بکھائی پرکھان مورکھان نا جانت جانتے نہیں ہیں کس گل کہ کٹ رہے ہیں سواس ہمیشہ واسطے سو یہ جن سواس ہیں شریر کٹ رہے ہیں حضور فرما ہیں چھن چھن اوت بہات ہے پھوٹا کٹ کے پانی چھن چھن کر کے عمر گزرتی جا رہی ہے جی ٹوٹے ہوئے کڑے کے پانی نکلتا رہتا ہے اخیر خالی ہو جاتا ہے اسی طرح یہ 24,000 سواسا روپی پانی شریر روپی کڑے وچوں سو اینیاں بوندا ہروجیاں نکل رہی ہیں جب سواس انتر سماپت ہو گئے تو پھر ہر ٹوٹی گاڈو سر پہاڑ والی حالت ہو جاوے گی سو بہتی جات کدے درشٹی نال بھارت متھیا موہ بندے مت پار چ چاہیے سی مادھوے فائدے میں ترہنی جن پدارتھ جیت ہر سرنی یہ جانتا نہیں کہ ہمیشہ واسطے سواس مکتے جا رہے ہیں دن سے پہر پہر سے کئیاں آم تک تن کھیج کال اہیری پھر بدک جیوں کہا ہو کون بد کیج سو دن آمن لاگا مات پتا پائی سکھ بنتا کہو ہو کو ہے کاتا یہ مورکھ آدمی سمجھتا ہی نہیں کہ میرے سواس مکتے جا رہے ہیں ندی دے وچ پانی کا پرواہ ایک رس پرتیت ہوتا ہے پر پہلا پانی دور چلا گیا ہوتا ہے مگر ہو رہا ہوتا ہے جی پچھوں ٹر ٹر کے پانی ہو رہا آئے تو مک جائے پری پری ندی پرتیت ہوں پر یہ سمجھ نہیں کہ پہلا پانی اگے لنگ گیا اسی طرح سنسار بھریا بھریا پرتیت ہوں پر کارن یہ ہے کہ پچھوں ہور جمتے آؤں سو پہلے جی سی وہ مر گیا سماپت ہو گیا سو جیو تینوں جا سنسار بھریا جا پرتیت ہوں ایویں تین غلط فہمی ہے خریدا کتنے پہنے ماپیا جن تانے ہوئے تہ پاسوں کوئی لد گئے تجے نہ پسیر ہوئے اس واسطے تیرے سواس کل ورگا دن اج نہیں گاٹا پی گئے 24,000 سواساں کا کل نال اج تٹ گیا جننی جان تو ست وا ہوتا ہے اس طرح کو نہ جانے جی دن دن ابد کٹتا ہے ماں تا کہ سکھ نال میرا پت این سال وا ہو گیا ہے نہیں مائی تین پتا نہیں وہ جا وا ہوا جیو جی دیوے پھوک مار کے وا کر دے گا بجھا دے گا جی یہ عمر 50 سال سی پوری تو جی 5 سال یہ عمر گزر گئی ہے تو 5 سال کیا کر چھوٹا ہو گیا ہوں 45 ورے کیول کے میں جیوے رہنا 5 سال چھوٹا ہو گیا ہے تو الٹا بھریکے رل کے جی میرا پتر وا ہو گیا نہیں چھوٹا ہو گیا کہنا اس واسطے عمر سب گزرتی جا رہی ہے مول مول کر ادک لان کر پیگ پہ ہی جمرا ہوتا ہے وہ یہ سمجھ آ رہی کہ ہمیشہ میرے کے سواس کٹ
رہے
ہیں یہ جی پاری سندر پرتیت ہوں نا کایا دے یہ چجنت ناس ہوں جا رہی ہے ਛੀਨ ਹੁੰਦੀ ਜਾ ਰਹੀ ਹੈ। ਬੜੀ ਭਾਰੀ ਸੁੰਦਰ ਦੇ ਜਿੱਤਾਂ ਮਾਣ ਕਰਦਾ ਹੈ, ਇਹ ਕਾਇਆ ਦੇ ਛਿਜੰਤ ਨਾਸ ਹੁੰਦੀ ਜਾ ਰਹੀ ਹੈ, ਛਿਜਦੀ ਜਾ ਰਹੀ ਹੈ।
ਕਾਲ ਕੰਨਿਆ ਗ੍ਰਾਸਤੇ,
ਇਸ ਨੂੰ ਕਾਲ ਨੇ ਗ੍ਰਾਸ ਤੇ ਗ੍ਰਾਸ ਲੈਣਾ ਅੰਤ ਨੂੰ, ਇਹ ਕਾਲ ਦੀ ਕੰਨਿਆ। ਸੋ ਇਹ ਬੁਰਕੀ ਦੀ ਨਿਆਈ ਹੈ, ਕਿਉਂਕਿ ਬੁਰਕੀ ਖਾ ਜਾਂਦਾ ਮਨੁੱਖ, ਕਿਉਂ ਇਹ ਕਾਲ ਦੀ ਬੁਰਕੀ ਹੈ, ਹਿੰਸਾ ਕਾਲ ਕੁਆਰੀ ਕਾਇਆ। ਸੋ ਇਸ ਪ੍ਰਕਾਰ ਇਹਨੂੰ ਗ੍ਰਾਸ ਲਵੇਗਾ ਕਾਲ ਅੰਤ ਨੂੰ। ਸੋ ਇਹ ਕਾਲ ਦੀ ਬੁਰਕੀ ਦੀ ਨਿਆਈ ਹੋ ਰਹੀ ਹੈ। ਸੋ ਕਾਲ ਦੀ ਇਹ ਕੰਨਿਆ ਨਰਕੀ ਦੀ ਨਿਆਈ ਹੈ, ਖਾ ਲਵੇਗਾ ਇਸ ਕਿੱਤਾ ਹੀ। ਸੋ ਕਾਲ ਕੰਨਿਆ ਗ੍ਰਾਸ ਤੇ ਕਾਲ ਕੇ ਸੁੱਖ ਆ ਜਾਵੇਗਾ, ਅੰਤ ਨੂੰ ਗੱਲ ਨਾ ਕਰੋ।
ਰਚੰਤ ਪੁਰਖ ਹੈ ਕੁਟੰਬ,
ਇਹ ਰਚੰਤ ਰਚਿਆ ਰਹਿੰਦਾ ਹੈ, ਰਚਾਉਂਦਾ ਰਹਿੰਦਾ ਹੈ ਆਪਣੇ ਆਪ ਨੂੰ। ਇਹ ਜਿਹੜਾ ਪੁਰਖ ਹੈ ਕੁਟੰਬ, ਇਸ ਲਈ ਤੁਹਾਡੇ ਪਰਿਵਾਰ ਦੀ ਖਾਣ ਪੀ ਭੋਗਣ ਵੇਖਣ ਸੁਣ ਸੁਗਣ ਦੀ ਲੀਲਾ ਦੇ ਵਿੱਚ ਅਨੇਕ ਪ੍ਰਕਾਰ ਦੇ ਕੌਤਕਾਂ ਦੇ ਵਿੱਚ ਰਚਾਈ ਰੱਖਦਾ ਹੈ, ਸਦਾਕਾਲ ਹੋਇਆ ਰਹਿੰਦਾ ਹੈ।
ਅਨਿਤ ਆਸਾ ਵਿਖਿਆ ਵਿਨੋਦ,
ਅਨਿਤ ਜਿਹੜੇ ਨਾਸ ਮੰਤਰ ਨੇ ਨਾ ਪਦਾਰਥ, ਉਹਨਾਂ ਦੀ ਆਸਾ ਕਰਦਾ ਹੈ, ਤੇ ਜਿਹੜੇ ਵਿਖਿਆ ਵਿਸ਼ੇ ਨੇ ਉਹਨਾਂ ਦੇ ਵਿਨੋਦ ਕੌਤਕਾਂ ਵਿੱਚ ਫਸਿਆ ਰਹਿੰਦਾ ਹੈ। ਸੋ ਵਿਸ਼ੇ ਵਿਕਾਰਾਂ ਦੇ ਜਿਹੜੇ ਕੌਤਕ ਹਨ, ਕਦੇ ਕੋਈ ਨਾਚ ਦੇਖ ਲਿਆ, ਕੋਈ ਗੰਦਾ ਸਿਨੇਮਾ ਵੇਖ ਲਿਆ, ਕੋਈ ਹੋਰ ਗੰਦੇ ਗਾਣੇ ਸੁਣ ਲਿਆ। ਸੋ ਇਸ ਤਰ੍ਹਾਂ ਜਿਹੜੇ ਵਿਸ਼ਿਆਂ ਦੇ ਜਿਹੜੇ ਇਹ ਵਿਨੋਦ ਕੌਤਕ ਹਨ, ਸੋ ਉਹਨਾਂ ਦੇ ਵਿੱਚ ਹਰ ਮੌਕੇ ਤੇ ਫਸਿਆ ਰਹਿੰਦਾ ਹੈ, ਉਹਨਾਂ ਦੀ ਆਸ ਕਰਦਾ ਹੈ ਜਿਹੜੇ ਨਾਸਵੰਤ ਚੀਜ਼ਾਂ ਹਨ।
ਪਰਮੰਤ ਪਰਮੰਤ ਬਹੁ ਜਨਮ ਹਾਰਿਓ,
ਇਸੇ ਕਰਕੇ ਤਾਂ ਭਰਮਦਾ ਰਿਹਾ ਬਹੁਤ ਸਾਰੀ ਜੂਨਾਂ ਦੇ ਵਿੱਚ, ਇਸੇ ਕਰਕੇ ਇਹਨੂੰ ਭਰਮਣਾ ਪਿਆ, ਜੂਨਾਂ ਵਿੱਚ ਭਟਕਣਾ ਪਿਆ। ਕਈ ਜਨਮ ਪਏ ਸੀ ਪਤੰਗਾ, ਕਈ ਜਨਮ ਡਾਂਝੀ ਪੁਰੰਗਾ, ਕਈ ਜਨਮ ਪੰਖੀ ਸਰਕ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ। ਬਹੁਤ ਸਾਰੇ ਜਨਮਾਂ ਦੇ ਵਿੱਚ ਇਹ ਭਰਮਦਾ ਭਰਮਾਇਆ ਹੋਇਆ ਭਟਕਦਾ ਰਿਹਾ, ਪਰ ਸੱਚੇ ਪਾਤਸ਼ਾਹ ਹੁਣ ਹਾਰ ਹੰਭ ਗਿਆ ਹੈ।
ਸਰਣ ਨਾਨਕ ਕਰਣਾ ਮੈਂ ਹੈ,
ਹਜ਼ੂਰ ਕਹਿੰਦੇ ਜੇ ਉਧਾਰ ਕਰਾਉਣਾ ਚਾਹੁੰਦਾ ਆਪਣਾ, ਤਾਂ ਜਿਹੜਾ ਕਿਰਪਾਲੂ ਸਰੂਪ ਹੈ ਵਾਹਿਗੁਰੂ, ਉਹਦੀ ਸ਼ਰਨ ਪਕੜ ਲੈ। ਵਾਹੇ ਕਰਣਾ ਮਾਇਆ, ਹੈ ਕਿਰਪਾਲੂ ਸਰੂਪ ਵਾਹਿਗੁਰੂ ਤੇਰੀ ਸ਼ਰਨ ਹੈ। ਹੁਣ ਤਾਂ ਹੰਭ ਗਿਆ, ਹਾਰ ਗਏ, ਪਰਤੇ ਹੋਏ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਲੈ ਲਓ ਰਾਮ, ਚਾਰ ਪੁੰਤ ਵੈਰਿਸ ਭਰਮੇ ਹਥਿਆਰੇ ਪ੍ਰਭ ਕੀ ਥਾਨ। ਹੰਭ ਤੇ ਹਾਰ ਕੇ ਵਾਹਿਗੁਰੂ ਤੇਰੀ ਸ਼ਰਨ ਹੈ, ਰੱਖੋ ਆਪਣੀ ਸਰਨ ਸਰਮੋਈ ਕਿਰਪਾ ਧਾਰੇ, ਸੇਵਾ ਕਿਸ਼ਨ ਜਾਨੋ ਨੀਸ਼ ਮੂਰ ਖਾਰੇ, ਮਾਣ ਕਰੋ ਤੁਮਕੂ ਪ੍ਰੇਮ ਮੇਰੇ ਪ੍ਰੀਤਮ ਪਿਆਰੇ, ਲਾਗ ਪੜੇ ਤੇਰੇ ਦਾਨ ਸੋਨੇ ਹੈ ਕਿਰਤ ਸੁਨਾਰੇ। ਤੇਰੀ ਦਿੱਤੀ ਹੋਈ ਦਾਤ ਦਾਨ ਵਿੱਚ ਅਸੀਂ ਫਸ ਗਏ ਹਾਂ, ਦਾਤਿਆ ਤੇਰੇ ਚੇਤੇ ਨੇ ਕੀਤਾ ਭੁਲਾ ਦਿੱਤਾ ਹੈ, ਕਿਰਪਾ ਕਰ ਹੁਣ ਹੰਭ ਗਿਆ ਹਾਰ ਗਿਆ ਅਸੀਂ ਦੇ ਗੇੜਾ ਭਟਕਦੇ ਹੋਏ, ਕਿਰਪਾ ਕਰਕੇ ਬਚਾ
ਲੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਇੱਕ ਕਿੰਦਰੇ ਨੂੰ ਸੰਬੋਧਨ ਕਰਦੇ ਹਨ, ਈਸ਼ਵਰ ਸੂਬੀ ਤਰੀਕਿਆ ਹੈ ਨਾ, ਇਹ ਰਸਨਾ ਤੂੰ ਅੰਦਰ ਪ੍ਰਾਸ ਰਹੀ ਤੇਰੀ ਪਿਆਸ ਲੰਘਾ ਹੈ। ਸੋ ਇਹ ਸੀਗਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤੁਮ ਕਰਮ ਕਰਵਾਇਆ, ਇਹ ਨੇਤਰੋ ਮੇਰੋ ਹਰ ਤੁਮ ਮੈਂ ਜੋਤ ਧਰੀ, ਹਰ ਦਿਨ ਅਮਰ ਨਾ ਦੇਖੋ ਕੋਈ, ਹਰ ਦਿਨ ਅਮਰ ਨਾ ਦੇਖੋ ਕੋਈ ਨਦੀ ਹਰ ਜਹਾਲਿਆ, ਇਹ ਸਰਮੋ ਮੇਰੇ ਉਹ ਸੱਚ ਹੈ ਸੁਰਣ ਹੈ ਰੋਗ ਪਠਾਰ, ਸੱਚ ਸੁਰਣ ਹੈ ਰੋਗ ਪਠਾਰ ਸਰੀਰ ਲਾਏ ਕੋਲੋਂ ਸੱਤ ਬਾਰ। ਸੋ ਇਹ ਉਪਦੇਸ਼ ਦਿੱਤਾ ਹੈ ਆਪਣੇ ਕਿੰਦਰੇ ਵੱਲ ਸੰਬੋਧਨ ਕੀਤਾ ਹੈ, ਇੱਥੇ ਵੀ ਹਜ਼ੂਰ ਫਰਮਾਉਂਦੇ ਨੇ ਹੇ ਜੇਬੇ, ਹੇ ਜਵਾਨ ਬੋਲਣ ਵਾਲੀਏ, ਹੇ ਰਸ ਗੇ, ਹੇ ਰਸਾਂ ਦੀ ਵਿਆਪੀ ਰਸਨਾ, ਇਹ ਜਵਾਨ ਦੋ ਕੰਮ ਕਰਦੀ ਹੈ, ਦੋ ਇੰਦਰੇ ਹੇਠੇ ਜਦੋਂ ਬੋਲਦੀ ਹੈ ਤਾਂ ਵਾਹ ਕਿੰਦਰਾ ਹੈ, ਜਦੋਂ ਰਸ ਲੈਂਦੀ ਹੈ ਤੇ ਰਸਨਾ ਹੈ। ਸੋ ਕੋਈ ਮਿੱਠਾ ਕੌੜਾ ਕਸੈੜਾ ਇਹ ਪਰਖਣਾ ਹੋਵੇ ਤਾਂ ਉਹਨੂੰ ਜਵਾਨ ਤੇ ਰੱਖਣਾ ਚਾਹੀਦਾ ਹੈ, ਜਵਾਨ ਤੇ ਰੱਖਦੇ ਸਾਰੀ ਉਸ ਪਦਾਰਥ ਦਾ ਪਤਾ ਲੱਗ ਜਾਂਦਾ ਹੈ, ਚਿੱਟਾ ਹੈ, ਮਿੱਠਾ ਹੈ, ਚਿੱਟ ਹੈ, ਕੌੜਾ ਹੈ, ਜੋ ਕਿਸ ਤਰ੍ਹਾਂ ਦਾ ਹੈ। ਇਸ ਵਾਸਤੇ ਸਾਰੇ ਰਸਾਂ ਦੀ ਜਾਤੀ ਵੀ ਇਹ ਜਵਾਨ ਰਸਨਾ ਹੈ, ਤੇ ਬੋਲਦੀ ਕਰਕੇ ਵੀ ਜਵਾਨ ਚਾਹੀਦਾ ਵਾਰ ਕਿੰਦਰਾ ਵੀ। ਇਸ ਵਾਸਤੇ ਇਹ ਰਸਨਾ ਤੋਂ ਬੜੀ ਰਸਾਂ ਦੀ ਜਾਤੀ ਹੈ, ਤੈਨੂੰ ਬੜੀ ਸਮਝ ਹੈ, ਗਿਆਨ ਹੈ ਤੈਨੂੰ ਸਾਰੇ ਰਸਾਂ ਪਸੰਦਾ।
ਮਦਰ ਪ੍ਰਿਆ ਪੋਇੰ,
ਇਹ ਰਸਨਾ ਤੈਨੂੰ ਤਾਂ ਜਿਹੜੇ ਮਦਰ ਮਿੱਠੇ ਮਿੱਠੇ ਪਦਾਰਥ ਹੋਏ ਨਾ ਪੋਇੰ, ਤੈਨੂੰ ਉਹ ਪ੍ਰਿਆ ਪਿਆਰੇ ਲੱਗਦੇ ਨੇ, ਉਹ ਮਿੱਠੇ ਭੋਜਨ ਖਾਣਾ ਚਾਹੁੰਦੀ ਹਰ ਮੌਕੇ ਤੇ, ਸੋ ਮੈਨੂੰ ਮਿੱਠੇ ਹੀ ਮਿਲਣ। ਸੋ ਇਸੇ ਤਰ੍ਹਾਂ ਕੌੜੀਆਂ ਚੀਜ਼ਾਂ ਵੀ ਤੂੰ ਖਾਣੀ ਹੈ, ਪਰ ਮਿੱਠੇ ਜਾ ਕੇ ਖਾਂਦੀ ਹੈ ਤਾਂ ਕੌੜੀ ਸ਼ਰਾਬ। ਸੋ ਨਾਸਾ ਕੋਲ ਜਾ ਕੇ ਧੁਣ ਧੁਣੀ ਵੀ ਲੈਂਦੇ ਹੈ, ਪੀ ਕੇ ਮੁੜ ਕੇ ਖਿੱਟਾ ਜਾਮੂ ਭੈਣਾ ਜਾਮੂ ਕਰ ਲੈਂਦੇ, ਕੌੜੀ ਬਣੀ ਹੈ, ਪਰ ਉਹਨੂੰ ਮਿੱਠੀ ਜਾਣ ਕੇ ਚੁੱਪ ਪੀਂਦੀ ਹੈ। ਇਹ ਰਸਨਾ ਤੂੰ ਆਂਦਾ ਸਰਾਜ ਰਹੀ ਤੇ ਪਿਆਸ ਲੈਂਦਾ, ਪਰ ਤੇਰੀ ਵੇਖਲਤ ਇਹ ਨਹੀਂ ਕਦੇ ਕਿ ਤੂੰ ਰੱਜੀ ਨਹੀਂ ਕਦੇ ਸਵਾਸੀ ਜੀਵਨਾ ਰੱਜੀਆ ਕਰ ਭੋਗ ਦੇ ਵਾਸਤੇ ਦੂਸਰੇ ਤੋਂ ਖੋਹ ਖਿੰਚ ਕੇ ਖਾਣ ਨੂੰ ਤੂੰ ਮਿੱਠਾ ਸਮਝਿਆ ਹੈ ਉਹਨਾਂ ਮਿੱਠੇ ਭੋਜਨਾਂ ਦੇ ਨਾਲ ਤੇਰੀ ਪ੍ਰੀਤੀਆਂ ਤੈਨੂੰ ਪਿਆਰੇ ਲੱਗਦੇ ਹਨ ਰਾਜੀ ਲਈ ਤੂੰ ਕਦੇ ਨਹੀਂ
ਸਤ ਹਤਮ ਪਰਮ ਬਾਦਮ
ਹੇ ਜੇਬੇ ਇਹ ਰਸਨਾ ਨੂੰ ਕਹਿ ਲਿਆ ਤੂੰ ਜਵਾਨ ਨੂੰ ਕਹਿੰਦੇ ਹੇ ਜੇਬੇ ਹੇ ਜਵਾਨ ਬੋਲਣ ਵਾਲੀਏ ਸਤ ਹਤਮ ਤੂੰ ਸੱਚ ਬੋਲਣ ਵੱਲੋਂ ਤਾਂ ਹਤਮ ਮਾਰੀ ਤੈਨੂੰ ਸੱਚ ਬੋਲਣਾ ਪਾਉਂਦਾ ਹੀ ਤੂੰ ਹੀ ਬੋਲਦੀ ਆ ਹਮੇਸ਼ਾ ਵਾਸਤੇ ਛਲ ਔਖਾ ਪ੍ਰੇਮ ਸੰਗੀ ਚਾਤਰਤਾ ਵਲ ਛਲ ਤੋਂ ਬਿਨਾਂ ਗੱਲ ਹੀ ਨਹੀਂ ਤੂੰ ਕਰਦੀ ਤੋ ਦੂਸਰੇ ਨੂੰ ਉਲਟੀ ਗੱਲ ਤੁਹਾਨੂੰ ਸਮਝਾ ਲਏ ਜਿਹੜਾ ਅੰਦਰ ਗੱਲ ਹੈ ਉਹ ਤੂੰ ਜਵਾਬ ਉਹ ਨਹੀਂ ਤੂੰ ਬੋਲਦੀ ਤੇਰੇ ਅੰਦਰ ਕੁਛ ਹੋਰ ਹੈ ਤੇ ਮੂੰਹ ਤੋਂ ਕੁਛ ਹੋਰ ਬੋਲਦੀ ਸੱਚ ਬੋਲਣ ਵੱਲੋਂ ਤਾਂ ਤੂੰ ਦਾਸ ਹੀ ਹੋ ਚੁੱਕੀ ਹੈ
ਪਰਮ ਬਾਦਲ
ਹਾਂ ਪਰਮ ਬਾਦਲ ਜਦੋਂ ਝਗੜਾ ਕਰਨਾ ਹੋਵੇ ਤਾਂ ਪਰਮ ਵੱਡੇ ਤੋਂ ਵੱਡਾ ਝਗੜਾ ਕਰਨ ਨੂੰ ਬੜੀ ਚਾਲ ਹੈ ਤੂੰ ਜੇ ਕੋਈ ਇੱਕ ਗੱਲ ਸੁਣਾਵੇ ਤੂੰ ਦੋ ਤਿੰਨ ਚਾਰ ਰਤਨ ਰਤਨ ਬੋਲੀ ਜਾਂਦੀ ਬਹੁਤ ਚੀਜ਼ਾਂ ਕਰੀ ਜਾਂਦੀ ਭਜਨ ਕਰਨ ਲੱਗਿਆ ਤੂੰ ਮਰੀ ਹੋਈ ਹੈ ਸੱਚ ਬੋਲਣ ਵੱਲੋਂ ਤਾਂ ਤੂੰ ਮਾਰੀ ਚੁੱਕੀ ਹੈ ਝਗੜਾ ਕਰਨ ਲੱਗਿਆ ਇੱਕ ਦੀ ਚਾਰ ਸੁਣਾਉਣ ਵਾਸਤੇ ਤੂੰ ਤਿਆਰ ਨਹੀਂ ਹੈ ਝਗੜਾ ਕਰਨ ਨੂੰ ਬੜੀ ਤਿਆਰ ਹੈ
ਅਵਤ ਇਥ ਹੈ ਸੁਧ ਅਚਰਣ
ਅਚਰਣ ਹੈ ਸੋ ਇਸੇ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹਨ ਸੋ ਜਿਵੇਂ ਇਹਨੇ ਜਵਾਬ ਨੇ ਦਰਦਾਂ ਨੂੰ ਕਿਹਾ ਸੀ ਤੁਮ ਬੱਤੀ ਹਮ ਏਕ ਨੀ ਬੀਜ ਤੁਮਾਰੇ ਬਾਸ ਏਕ ਬਾਤ ਐਸੀ ਕਰੋ ਵੀ ਬੱਤੀ ਪਿਓ ਨੇ ਕਾਸ ਇਹ ਦੰਦਾਂ ਦਾ ਤੇ ਜਵਾਨ ਦਾ ਇੱਕ ਵਾਰੀ ਝਗੜਾ ਹੋ ਗਿਆ ਇਹ ਪਹਿਲਾਂ ਦੰਦ ਕਹਿਣ ਲੱਗੇ ਕਿ ਵੇਖ ਅਸੀਂ ਬੱਤੀ ਹਾਂ ਤੇ ਤੂੰ ਇਕੱਲੀ ਹੈ ਸੋ ਤੂੰ ਜੇ ਕੋਈ ਤੇਰੀ ਤੇਰੀ ਕੀਤੀ ਨਾ ਤੇ ਵਿੱਚੇ ਤੈਨੂੰ ਤੀਹ ਦੇਰ ਤੈਨੂੰ ਅਸੀਂ ਵੱਢ ਕੇ ਸਮਾਪਤ ਕਰ ਦੇਵਾਂਗੇ ਜਵਾਨ ਨੂੰ ਇਹ ਦੰਦ ਕਹਿਣ ਲੱਗੇ ਤੇ ਜਵਾਨ ਕਹਿਣ ਲੱਗੇ ਵੇਖੋ ਤੁਸੀਂ ਜੇ ਬੱਤੀ ਮੈਂ ਇੱਕੋ ਇੱਕ ਇਕੱਲੀ ਮੈਂ ਇੱਕੋ ਹੀ ਗੱਲ ਐਸੀ ਕਰੂੰਗੀ ਬਸ ਦੂਸਰਾ ਆਦਮੀ ਐਸੇ ਤੁਹਾਡੇ ਜਵਾਰੇ ਤੇ ਕੋਈ ਮਾਰੇਗਾ ਵੀ ਬੱਤੀ ਦੇ ਬੱਤੀ ਕੱਢ ਕੇ ਬਾਹਰ ਰੱਖ ਦੇਵਾਂਗੀ ਇਸ ਵਾਸਤੇ ਮਤਾ ਤੁਸੀਂ ਮਾਣ ਕਰਿਓ ਕਿ ਮੈਂ ਇਕੱਲੀ ਹਾਂ ਮੈਂ ਤੁਹਾਡੇ ਬੱਤੀਆਂ ਨਾਲੋਂ ਵੀ ਤਕੜੀ ਹਾਂ